ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸਨ ਬੰਦੀ ਸਗਰੇ ਧਨ ਸਿਉਂ ਲਾਗੇ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ ਛਾਟ ਸਭ ਭਾਗੇ ਕਹੋ ਕਹਾ ਯਾ ਮਨ ਬਾਉਰੀ ਕਉ ਇਨ ਸਿਉਂ ਨੇਹੋ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾਕੋ ਬਿਸਰਾਇਓ ਸਵਾਨ ਪੂਛ ਜਿਉ ਭਇਓ ਨਾ ਸੂਧਉ ਬਹੁਤ ਜਤਨ ਮੈਂ ਕੀਨਾ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰਾ ਲੀਨਾ ਸਵਾਨ ਪੂਛ ਜਿਉ ਭਇਓ ਨਾ ਸੂਧਉ ਬਹੁਤ ਜਤਨ ਮੈਂ ਕੀਨਾ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰਾ ਲੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪਾਵਨ ਫੁਰਮਾਨ ਮਨੁੱਖਤਾ ਦੇ ਭਲੇ ਹਿੱਤ ਬਖਸ਼ਦੇ ਹਨ, ਉਸ ਦੀ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਦਰ ਤੋਂ ਆਪ ਸਰਵਣ ਕਰਦੇ ਹੋ। ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਸ਼੍ਰੀ ਮੁਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ
ਅਕਾਲ ਪੁਰਖ ਦੇ ਨੌਵੇਂ ਸਰਗੁਣ ਸਰੂਪ ਨੌਵੇਂ ਗੁਰੂ ਨਾਨਕ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਧਰਮ ਦੇ ਰੱਖਿਅਕ, ਜਿਨ੍ਹਾਂ ਦੀ ਸ਼ਾਨ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੰਡੀ ਦੀ ਵਾਰ ਵਿੱਚ ਇਹ ਬਚਨ ਕਹੇ ਨੇ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ। ਅਕਾਲ ਪੁਰਖ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਗੀਤ ਗਾਉਂਦਾ ਹੈ, ਦੌਲਤਾਂ ਸ਼ੋਹਰਤਾਂ ਸ਼ੁਭ ਗੁਣ ਧੱਕੇ ਮਾਰ ਮਾਰ ਕੇ ਉਹਦੇ ਘਰ ਵਿੱਚ ਆ ਜਾਂਦੇ ਨੇ, ਨਿਰਧਨਤਾ ਦੂਰ ਹੋ ਜਾਂਦੀ ਹੈ, ਔਰ ਡੁੱਬਦੇ ਨੂੰ ਮੋਢਾ ਲਾਉਣ ਵਾਲੇ ਨੇ, ਸਹਾਇਕ ਨੇ। ਚਾਹੇ ਕਿਸੇ ਦੇ ਕਾਰੋਬਾਰ ਦਾ ਬੇੜਾ ਬਾਬੇ ਮੱਖਣ ਸ਼ਾਹ ਲਬਾਣਾ ਦੀ ਤਰ੍ਹਾਂ ਡੁੱਬ ਰਿਹਾ ਹੋਵੇ, ਉਹ ਵੀ ਬੰਨੇ ਲਾਉਂਦੇ ਨੇ। ਚਾਹੇ ਕਿਸੇ ਦੇ ਅਧਿਆਤਮਕ ਜੀਵਨ ਦਾ ਬੇੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਡੁੱਬ ਰਿਹਾ ਹੋਵੇ, ਉਹ ਵੀ ਬੰਨੇ ਲਾਉਂਦੇ ਨੇ। ਚਾਹੇ ਕਰਮ ਨੀਚ ਹੋਣ ਜਿਸ ਕਾਰਨ 84 ਲੱਖ ਜੂਨਾਂ ਦੇ ਗੇੜ ਵਿੱਚ ਡੁੱਬਣਾ ਪਵੇ, ਗੁਰਦੇਵ ਉੱਥੋਂ ਵੀ ਨਿਜ਼ਾਤ ਦਵਾਉਂਦੇ ਨੇ। ਐਸੀ ਅਗੰਮੀ ਸ਼ਖਸੀਅਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ, ਰਾਗ ਸੋਰਠ ਦੇ ਵਿੱਚ ਸ਼੍ਰੀ ਮੁਖ ਵਾਕ ਪ੍ਰਗਟ ਕਰਦੇ ਨੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 633 ਅੰਗ ਤੇ ਦਰਜ ਹੈ। ਦੁਨੀਆਂ ਦੇ ਇਸ ਤਾਣੇ ਬਾਣੇ ਦੀ ਸੱਚਾਈ ਬਿਆਨ ਕਰਦੇ ਨੇ, ਕਹਿੰਦੇ ਇਸ ਜਗਤ ਦੇ ਵਿੱਚ ਕੋਈ ਤੁਹਾਡਾ ਸਦੀਵੀ ਮਿੱਤਰ ਨਹੀਂ ਬਣਿਆ ਰਹਿੰਦਾ, ਕੋਈ ਵੀ ਤੁਹਾਡੇ ਨਾਲ ਅੰਤ ਤੱਕ ਨਿਭਦਾ ਨਹੀਂ ਹੈ, ਕੋਈ ਸਖਾ ਨਹੀਂ ਹੈ, ਦੋਸਤ ਨਹੀਂ ਹੈ, ਕੋਈ ਜਾਣੈ ਕਵਨ ਇਹਾ ਜਗ ਮੀਤ। ਕੌਣ ਦਾਵਾ ਕਰਕੇ ਕਹਿ ਸਕਦਾ ਹੈ ਇਸ ਜਗਤ ਵਿੱਚ ਮੇਰਾ ਮਿੱਤਰ ਹੈ, ਸਖਾ ਹੈ, ਰਿਸ਼ਤੇਦਾਰ ਹੈ? ਇੱਥੇ ਸਦੀਵੀ ਕੋਈ ਕਿਸੇ ਦੇ ਨਾਲ ਨਿਭਦਾ ਨਹੀਂ ਹੈ। ਅੱਗੇ ਬਿਆਨ ਕਰਦੇ ਹਨ,
ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ।
ਸੁਖ ਦਾ ਭਾਵ ਹੁੰਦਾ ਹੈ ਮੰਨਤ, ਮੁਰਾਦ, ਖੇੜਾ ਆਨੰਦ। ਦੁਨੀਆਂ ਵਿੱਚ ਜਿੰਨੇ ਵੀ ਰਿਸ਼ਤੇ ਨੇ, ਚਾਹੇ ਉਹ ਬਲੱਡ ਰਿਲੇਸ਼ਨ ਹੈ, ਚਾਹੇ ਵੈਸੇ ਤੁਹਾਡੀ ਕਿਸੇ ਨਾਲ ਸਾਂਝ ਹੈ, ਸੱਜਣਤਾਈ ਹੈ, ਕਿਸੇ ਨਾ ਕਿਸੇ ਇੱਛਾ ਤੇ ਆਧਾਰਿਤ ਰਿਸ਼ਤਾ ਟਿਕਿਆ ਹੋਇਆ ਹੈ। ਮਾਇਆ ਦਾ ਇਹ ਸੰਬੰਧ ਹੈ, ਤੁਹਾਡੇ ਤੋਂ ਕਿਸੇ ਨੂੰ ਆਸ ਹੈ ਸੁੱਖ ਦੀ, ਆਨੰਦ ਦੀ, ਤੁਹਾਡੇ ਨਾਲ ਉਹ ਤੇ ਕਰਦਾ ਹੈ। ਕਿਸੇ ਦੀ ਮੰਨਤ ਤੁਸੀਂ ਪੂਰੀ ਕਰ ਸਕਦੇ ਹੋ, ਆਸ ਪੂਰੀ ਕਰ ਸਕਦੇ ਹੋ, ਤੁਹਾਡੇ ਨਾਲ ਉਹ ਤੇ ਕਰਦਾ ਹੈ। ਤੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸਾਂਝ ਸੁੱਖਾਂ ਦੀ ਹੈ, ਕਿਧਰੇ ਤੁਸੀਂ ਆਸਾ ਦੀ ਪੂਰਤੀ ਨਾ ਕਰ ਸਕੇ ਸਾਂਝ ਟੁੱਟ ਜਾਣੀ ਹੈ, ਕਿਧਰੇ ਤੁਹਾਡੇ ਤੇ ਦੁੱਖਾਂ ਲੱਦੀ ਘੜੀ ਆ ਗਈ ਸਾਂਝ ਟੁੱਟ ਜਾਣੀ ਹੈ। ਆਪਾਂ ਆਮ ਹੀ ਦੁਨੀਆਂ ਵਿੱਚ ਵਿਹਨੇ ਹੈ, ਬੰਦਾ ਕਿਸੇ ਦੇ ਨਾਲ ਸਾਂਝ ਪਾਉਂਦਾ ਹੈ, ਲੱਖ ਉਹਦੀਆਂ ਇੱਛਾਵਾਂ ਦੀ ਪੂਰਤੀ ਕਰੀ ਜਾਵੇ, किधरे कोई दिन ऐसा आ गया भी उन्हें चार पैसे मंगे बंदा दे ना सकिया, चाहे 20 साल की पुरानी दोस्ती हो वे मिट्टी हो जाती है। तो गुरदेव कहिंदे ने इत्थे सारे सुख दे बजे हुए ने, मतलब प्रस्ती दी दुनिया है, द होल वर्ल्ड इज अटैच टू इट्स ओन प्लेयर्स, सुख करके तेरे नाल जुड़े ने, होर एवें भुलेखा कढ दे वी अंतर आत्मे तेरे नाल ते कर दे होणगे, मतलब है निकलदा रहा ते ठीक है, ना निकलिया ते नाराजगी है। तो दुख दी घड़ी विच ए सब छड जांदे ने, प्रीतम जान लेहो मन माही, अपने सुख स्यों ही जग फांदे हो, को काहू को नाही, सुखमय आन बहुत मिल बैठत, रहत चहूं दिस के रह, विपत परी सब ही संग छाड़त, को न आवत निरह। विपदा दी घड़ी आ गई, सब दौड़ जांदे ने जेडे सुख विच गोडे जोड़ जोड़ के बहिंदे सन। तो इन्नी क सज्जनताई है दुनिया दी, अगे महाराज बचन करदे हन,
रहाओ दारा मीत पूत सन बंदी, सगरे धन स्यों लागे।
महाराज कहिंदे चाहे ओ पत्नी है, चाहे ओदे तो पैदा होया कुटुंब है, पुत्र धियां, जां तुहाडे कोई रिश्तेदार ने, जां तुहाडे कोई सज्जन मित्र ने जिन्हां नाल तुहाडा संबंध कायम है, तुहाडे संबंधी ने, ये धन करके ही तंदा जुड़िया हुई ने, ये रिश्ते नाते, ये साक, ये मेली, ये मित्र पैसे करके जुड़े हुए ने, पैसा है ते सत्कार है तुहाडा, पैसा नहीं ते इत्थे अदब कोई नहीं करदा। डॉक्टर मुहम्मद इकबाल बहुत वड्डे शायर होए ने, उन्हां दे गलुए मुबारक दे बोल ने, जिनके आंगन में अमीरी का शजर लगता है, उनका हर ऐब भी जमाने को हुनर लगता है। वेखो जिन्हां दे घर विच है अमीरी पैसा, उन्हां दा दुनिया ते अदब हुंदा है, जिन्हां दे वेड़े दाने ने उन्हां दे बोलां दा मुल हुंदा है। पंचायत बह जावे ना, आम ही आपां वेख्या परे पंचायत हुंदी है, जिहदी जेब विच पैसियां दा वजन है उहदे गलुए दे बोलां दा वजन पै जांदा है। दुक्की दी अकल ना आवे भावें इहनूं, गल करन दा कोई चज अचार ना होवे, जदों परे विच गल करदा है ते उहदा रसूख बड़ा है, क्योंकि पैसा है इहदे कोल, वाह वाह आखणगे लोक, नकम्मे बंदे दी भी कदर पै जांदी है पैसा होवे ते। दूजी तरफ कोई निर्धन होवे, गरीब होवे, बहुत गल कर, बहुत सुलझा गया सियाणा बंदा, वो परे दे विच गल करे ते उहदी गल दा असर नहीं हुंदा, क्योंकि उहदे वेड़े विच दाने नहीं, उहदे कोल पैसा नहीं, भुलेखा कढ दई वी तेरा अदब किधरे तेरे गुणा करके है। कलयुग विच अदब केवल माया दे प्रभाव नाल है, पैसा नहीं है तेरा सत्कार नहीं होवेगा, निर्धन आदर कोए ना दे, लाख जतन कराए ओहो चित ना तरे। ਗਰੀਬ ਬੰਦਾ ਹੈ, ਅਦਬ ਕੋਈ ਨਹੀਂ ਦੇਵੇਗਾ, ਲੱਖ ਉਹ ਯਤਨ ਕਰਦਾ ਹੈ ਵੀ ਮੇਰਾ ਸਤਿਕਾਰ ਹੋਵੇ, ਕੋਈ ਨਹੀਂ ਪੁੱਛਦਾ। ਵੇਖੋ ਪੈਸਾ ਐਸੀ ਖੇਡ ਵਿਗਾੜ ਦਿੰਦਾ ਹੈ, ਭਾਵੇਂ ਇੱਕੇ ਮਾਈ ਦੀ ਕੁੱਖ ਚੋਂ ਪੈਦਾ ਹੋਏ ਹੋਣ ਨਾ ਦੋ ਭਾਈ, ਇੱਕੇ ਦੀ ਗੋਦ ਵਿੱਚ ਖੇਲੇ ਹੋਣ, ਇੱਕੇ ਮਾਈ ਦਾ ਦੁੱਧ ਚੁੰਘਿਆ ਹੋਵੇ, ਕਿਧਰੇ ਦੇਵ ਨੇ ਤੈਸੀ ਹੋਵੇ ਵੀ ਇੱਕ ਘਰ ਵਿੱਚ ਨਿਰਦਨਤਾ, ਦੂਜੇ ਵਿੱਚ ਸਰਦਨਤਾ, ਇੱਕ ਵਿੱਚ ਗਰੀਬੀ ਦੂਜੇ ਚ ਅਮੀਰੀ ਆ ਜਾਵੇ। ਮਹਾਰਾਜ ਕਹਿੰਦੇ ਜੋ ਨਿਰਧਨ ਸਰਦਨ ਕਹਿ ਜਾਏ, ਕਿਧਰੇ ਗਰੀਬੜੇ ਨੂੰ ਲੋੜ ਪੈ ਗਈ ਵੀ ਚਲੋ ਵੀਰ ਨੂੰ ਮਿਲ ਆਈਏ, ਅਮੀਰ ਨੂੰ ਮਿਲਣ ਚਲਿਆ ਗਿਆ, ਜਾ ਬੂਹਾ ਖੜਕਾਇਆ, ਉਹ ਝੀਤ ਚੋਂ ਵੇਂਹਦਾ ਸੀ, ਸਾਹਮਣੇ ਬੈਠਾ ਸੀ ਤਕੜਾ ਭਾਈ, ਆਗੇ ਬੈਠਾ ਪੀਠ ਫਿਰ ਆਏ, ਸਾਹਮਣੇ ਬੈਠੇ ਨੇ ਹੀ ਪਿੱਠ ਕਰ ਲਈ ਵੀ ਕੁਝ ਮੰਗਣ ਹੀ ਆਇਆ ਹੋਣਾ, ਦਫਾ ਕਰੋ, ਕੌਣ ਮਿਲੇ ਇਹਨੂੰ, ਸਗਾ ਭਾਈ ਹੈ। ਵੇਖੋ ਮਾਇਆ ਦਾ ਪ੍ਰਭਾਵ, ਬਾਕੀ ਪਤਾ ਕੋਈ ਨਹੀਂ ਹੁੰਦਾ, ਕਿਧਰੇ ਤਕੜੇ ਨੂੰ ਵੀ ਮਾੜੇ ਤਾਂ ਹੀ ਲੋੜ ਪੈ ਜਾਂਦੀ ਹੈ। ਜੋ ਸਰਦਨ ਨਿਰਦਨ ਕਹਿ ਜਾਏ, ਅਮੀਰ ਭਾਈ ਨੂੰ ਕੋਈ ਕੰਮ ਪੈ ਗਿਆ ਗਰੀਬੜੇ ਤਾਂ ਹੀ, ਜਾ ਬੂਆ ਖੜਕਾਇਆ, ਦੀਆ ਆਦਰ ਲੀਆ ਬੁਲਾਏ, ਗਰੀਬੜੇ ਨੇ ਆਦਰ ਸਹਿਤ ਅੰਦਰ ਸੱਦਿਆ, ਜਿੱਦਾਂ ਦਾ ਟੁੱਟਾ ਭੱਜਾ ਮੰਜਾ ਸੀ ਉੱਤੇ ਪਾਟੀ ਪੁਰਾਣੀ ਚਾਦਰ ਵਿਛਾ ਕੇ, ਤੇ ਭਾਇਆ ਵੀ ਮੇਰਾ ਭਾਈ ਆਇਆ ਹੈ। ਮਹਾਰਾਜ ਕਹਿੰਦੇ ਨੇ ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਰੱਬ ਦੀ ਕਲਾ ਵੇਖੋ। ਦੋਨੋਂ ਭਾਈ ਨੇ ਮਾਇਆ ਨੇ ਫਾਸਲੇ ਐਸੇ ਖੜੇ ਕਰ ਦਿੱਤੇ, ਜਦੋਂ ਅਮੀਰ ਘਰ ਆਇਆ ਗਰੀਬੜੇ ਨੇ ਸੇਜਾ ਦਿੱਤੀ ਬੈਠਣ ਲਈ, ਮਹਾਰਾਜ ਕਹਿੰਦੇ ਭੁਲੇਖੇ ਚ ਨਾ ਰਹੀ ਵੀ ਇਹ ਕੋਈ ਸਾਂਝ ਲਹੂ ਕਰਕੇ ਆਏ, ਪੈਸੇ ਦਾ ਅਦਬ ਹੋਇਆ ਹੈ, ਮਾਇਆ ਦਾ ਸਤਿਕਾਰ ਹੋਇਆ ਹੈ, ਪੈਸਾ ਹੈ ਤੇ ਸੇਜਾ ਮਿਲਦੀ ਹੈ, ਪੈਸਾ ਨਹੀਂ ਤੇ ਕੋਈ ਭੁੱਜੇ ਨਹੀਂ ਪਾਉਂਦਾ, ਕੋਈ ਮੱਥੇ ਨਹੀਂ ਲਾਉਂਦਾ, ਇਹ ਕਲਾ ਹੈ ਵਾਹਿਗੁਰੂ ਦੀ, ਉਹਦੀ ਬਣਾਈ ਮਾਇਆ ਦੀ। ਤੋ ਗੁਰਦੇਵ ਕਹਿੰਦੇ ਧੰਨ ਕਰਕੇ ਹੀ ਤੇਰੇ ਨਾਲ ਇਹ ਟੱਬਰ ਰਿਸ਼ਤੇਦਾਰ ਜੁੜੇ ਨੇ। ਖੈਰ ਸੱਜਣਾਂ ਦੀ ਰਿਸ਼ਤੇਦਾਰਾਂ ਦੀ ਗੱਲ ਤੇ ਪਾਸੇ ਹੈ, ਆਪਣਿਆਂ ਦੀ ਗੱਲ ਕਰੀਏ, ਬਲੱਡ ਰਿਲੇਸ਼ਨ ਦੀ ਗੱਲ ਕਰੀਏ। ਜਿੰਨਾ ਚਿਰ ਬਾਪੂ ਕਮਾ ਕੇ ਦਿੰਦਾ ਹੈ, ਨੌਂ ਰਾਣੀ ਤੇ ਪੁੱਤ ਪੱਖੀਆਂ ਚੱਲਦੇ ਵੇਖੇ ਆਪਾਂ, ਤੇ ਜਿੱਦਣ ਬਾਪੂ ਹੱਡਾਂ ਤੋਂ ਕਮਜ਼ੋਰ ਪੈ ਗਿਆ, ਕਮਾਈ ਕਰਨ ਜੋਗਾ ਨਾ ਰਿਹਾ, 70 ਲੰਘ ਗਿਆ, ਪਾਣੀ ਦਾ ਗਲਾਸ ਤੱਕ ਭਰ ਕੇ ਪਿਆਉਣਾ ਔਖਾ ਹੋ ਜਾਂਦਾ ਹੈ, ਉਹੀ ਕਾਕਾ ਘਰੋਂ ਮੰਜਾ ਬਾਹਰ ਕੱਢ ਦਿੰਦਾ ਬੁੱਢੇ ਦਾ, ਜਿਹਨੂੰ ਕਦੇ ਉਂਗਲ ਪਕੜਾ ਕੇ ਚੱਲਣਾ ਸਿਖਾਇਆ ਸੀ ਬਾਪੂ ਨੇ, ਦੁਨੀਆ ਵਿਖਾਈ ਸੀ। ਤੋ ਇਹ ਸਾਂਝ ਕਾਹਦੀ ਹੋਈ, ਲਹੂ ਦੀ ਨਹੀਂ, ਪੈਸੇ ਦੀ। ਹਾਂ ਕੋਈ ਰੇਅਰ ਚਾਂਸ ਹੈ ਹਜ਼ਾਰਾਂ ਚੋਂ ਇੱਕ ਘਰ ਹੋਵੇਗਾ ਜਿੱਥੇ ਕਮਾਈ ਨਾ ਵੀ ਕਰੇ ਹੁਣ ਬਜ਼ੁਰਗ ਤੇ ਅਦਬ ਸਤਿਕਾਰ ਬਹਾਲ ਰੱਖਿਆ ਜਾਵੇ, ਨਹੀਂ ਤੇ ਬਹੁਤਾ ਬਜ਼ੁਰਗ ਦੀ ਗੱਲ ਦਾ ਵਜ਼ਨ ਨਹੀਂ ਰਹਿੰਦਾ ਘਰ 'ਚ। ਬਾਹਰ ਪੰਚਾਇਤ ਵਿੱਚ ਜਿੰਨੇ ਮਰਜ਼ੀ ਫੜੱਕੇ ਛੱਡੀ ਜਾਵੇ, ਘਰ ਪੱਲੇ ਕੁਝ ਨਹੀਂ ਹੁੰਦਾ। ਤੋ ਇਹ ਸਤਿਕਾਰ ਕਿੰਨੇ ਦਿਨ ਹੈ, ਜਿੰਨੇ ਦਿਨ ਮਾਇਆ ਹੈ, ਮਾਇਆ ਨਹੀਂ ਤੇ ਕਹਾਣੀ ਗਈ। ਤੋ ਗੁਰਦੇਵ ਕਹਿੰਦੇ ਨੇ ਜਦੋਂ ਸਾਂਝ ਪੈਸੇ ਦੀ ਹੈ ਤੇ ਫਿਰ ਕਿਉਂ ਇਹਨਾਂ ਰਿਸ਼ਤਿਆਂ ਵਿੱਚ ਸੰਸਾਰ ਕਮਾਉਣ ਵਿੱਚ ਸਮਾਂ ਬਰਬਾਦ ਕਰਦਾ, ਨਿਰੰਕਾਰ ਕਮਾ, ਵਾਹਿਗੁਰੂ ਦੇ ਗੀਤ ਗਾ, ਜਿਹਨੇ ਇਹ ਸਰੀਰ ਦਿੱਤਾ ਹੈ, ਜਿਹਨੇ ਸਵਾਸ ਬਖਸ਼ੇ ਨੇ, ਜਿਸ ਬਲਬੂਤੇ ਦੁਨੀਆਂ ਦੀ ਰੰਗੀਨੀ ਵੇਖ ਰਿਹਾ ਹੈ, ਜੋ ਸਦੀਵੀ ਨਿਭਣ ਵਾਲਾ ਹੈ। ਤੋ ਅੱਗੇ ਪਾਤਸ਼ਾਹ ਵਚਨ ਕਰਦੇ ਹਨ,
ਜਬ ਹੀ ਨਿਰਧਨ ਦੇਖਿਓ ਨਰ ਕਉ, ਸੰਗ ਛਾਡ ਸਭ ਭਾਗੇ।
ਕੰਗਾਲਤਾ ਘਰ ਵਿੱਚ ਆ ਗਈ ਉਹ ਜਿਹੜੇ ਮੇਰਾ ਮੇਰਾ ਆਂਦੇ ਸੀ ਮਹਾਰਾਜ ਕਹਿੰਦੇ ਉਹ ਸਾਥ ਛੱਡ ਕੇ ਦੌੜ ਗਏ ਉਹਨਾਂ ਖਹਿੜਾ ਛੱਡ ਦਿੱਤਾ ਕਦੇ ਵੇਖਿਓ ਮਿੱਠਾ ਹੋਵੇ ਨਾ ਤੇ ਕੀੜੀਆਂ ਦੌੜੀਆਂ ਫਿਰਦੀਆਂ ਨੇ ਮਿੱਠਾ ਮੁੱਕ ਜਾਵੇ ਤੇ ਕੀੜੀਆਂ ਖਹਿੜਾ ਛੱਡ ਜਾਂਦੀਆਂ ਨੇ ਬਸ ਪੈਸਾ ਸੀ ਘੇਰੇ ਘੇਰੇ ਤੁਰੇ ਫਿਰਦੇ ਸੀ ਸੱਜਣ ਮਿੱਤਰ ਇਉਂ ਜਾਪਿਆ ਵੀ ਬੜਾ ਤੇਹ ਕਰਦੇ ਨੇ ਮਿੱਠਾ ਗਿਆ ਮੁੱਕ ਮੱਖੀਆਂ ਲਾਈ ਉਡਾਰੀ ਉੱਡ ਗਈਆਂ ਕੀੜੀਆਂ ਦੌੜ ਗਈਆਂ ਤੋ ਕਹਿੰਦੇ ਸਾਰਿਆਂ ਨੇ ਸਾਥ ਛੱਡਣਾ ਕੀਤਾ ਕਿਉਂਕਿ ਨਿਰਧਨਤਾ ਆ ਗਈ ਗਰੀਬੀ ਆ ਗਈ ਹੈ
ਕਹੋ ਕਹਾ ਯਾ ਮਨ ਬਾਉਰੀ ਕਹੋ ਇਨ ਸਿਓ ਨੇਹੋ ਲਗਾਇਓ
ਬੌਰਾ ਲਫ਼ਜ਼ ਵਰਤਿਆ ਹੈ ਸ਼ੁਦਾਈ ਨੂੰ ਆਂਦੇ ਨੇ ਪਾਗਲ ਨੂੰ ਝੱਲੇ ਨੂੰ ਦੀਵਾਨਾ ਨਾ ਸਮਝ ਹੁਣ ਇੱਥੇ ਇਹ ਨਾ ਸਮਝਿਓ ਵੀ ਗੁਰਦੇਵ ਆਪਣੇ ਮਨ ਨੂੰ ਬੌਰਾ ਕਹਿ ਰਹੇ ਨੇ ਕਈ ਮੂਰਖ ਵਿਆਖਿਆ ਕਰਦੇ ਕਰਦੇ ਸਾਰਾ ਹੀ ਨਰਥ ਕਰ ਦਿੰਦੇ ਅਰਥਾਂ ਦਾ ਤਿੰਨਾਂ ਲੋਕਾਂ ਦਾ ਖਸਮ ਹੈ ਗੁਰੂ ਤੇਗ ਬਹਾਦਰ ਸੁਰਤੀਆਂ ਬਿਰਤੀਆਂ ਬਖਸ਼ਣ ਵਾਲਾ ਹੈ ਕਮਲਿਆਂ ਰਮਲਿਆਂ ਨੂੰ ਉਹ ਤੁਹਾਡੇ ਮੇਰੇ ਮਨ ਦੀ ਹਾਲਤ ਬਿਆਨ ਕਰਦੇ ਨੇ ਵੀ ਬੌਰਾ ਮਨ ਹੈ ਜਗਿਆਸੂ ਦਾ ਝੱਲਾ ਮਨ ਹੈ ਇਹਨੂੰ ਜਿੰਨਾ ਮਰਜ਼ੀ ਸਮਝਾਓ ਸ਼ੁਦਾਈ ਦਾ ਸ਼ੁਦਾਈ ਰਹਿੰਦਾ ਜਿੰਨਾ ਚਾਹੇ ਇਹਦੇ ਖਾਨੇ ਵਿੱਚ ਪਾਓ ਨਾ ਵੀ ਤੂੰ ਜਿਹੜੇ ਸੰਸਾਰ ਨਾਲ ਮੋਹ ਪਾਇਆ ਹੈ ਉਹ ਤੇਰਾ ਮੋਹ ਨਹੀਂ ਕਰਦੇ ਤੇਰੇ ਵੱਲੋਂ ਪ੍ਰਦਾਨ ਕੀਤੀਆਂ ਹੋਈਆਂ ਸਹੂਲਤਾਂ ਦਾ ਮੋਹ ਕਰਦੇ ਨੇ ਸਹੂਲਤਾਂ ਦੇਣੀਆਂ ਛੱਡਦੇ ਗਾਲਾਂ ਕੱਢਣਗੇ ਸਾਥ ਛੱਡ ਜਾਣਗੇ ਤੋ ਐ ਨਾ ਸਮਝ ਮਨ ਬੌਰੇ ਮਨ ਓ ਕ੍ਰੇਜ਼ੀ ਮਾਇੰਡ ਐ ਝੱਲੇ ਮਨ ਤੈਨੂੰ ਕੀ ਸਮਝਾਈਏ ਤੂੰ ਜਾਣ ਬੁੱਝ ਕੇ ਫਿਰ ਉੱਧਰ ਸਮਾਂ ਦਿੰਦਾ ਹੈ ਸਮਾਂ ਬਰਬਾਦ ਕਰਨਾ ਹੈ ਜਿੱਥੇ ਕੋਈ ਕਦਰ ਨਹੀਂ ਹੈ ਅੱਗੇ ਮਹਾਰਾਜ ਬਚਨ ਕਰਦੇ ਹਨ
ਦੀਨਾ ਨਾਥ ਸਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ
ਸੰਸਾਰ ਦਾ ਜਸ ਤੂੰ ਕਰਦਾ ਰਿਹਾ ਜਿਹਨੇ ਤੈਨੂੰ ਦੁਨੀਆਂ ਦਿਖਾਈ ਦੀਨਾ ਨਾਥ ਜੋ ਦੀਨਾਂ ਦਾ ਸੁਆਮੀ ਹੈ ਨਾਥ ਹੈ ਮਾਲਕ ਹੈ ਦੀਨ ਗਰੀਬੜੇ ਮਨ ਕਰਕੇ ਗਰੀਬੀ ਦੀ ਗੱਲ ਹੈ ਇੱਥੇ ਤਨ ਕਰਕੇ ਨਹੀਂ ਵਾਹਿਗੁਰੂ ਨਿਓਟਿਆਂ ਦੀ ਓਟ ਹੈ ਨਿਆਸਰਿਆਂ ਦਾ ਆਸਰਾ ਹੈ ਦੀਨਾ ਬੰਧੂ ਹੈ ਦੀਨਾਂ ਤੇ ਦਇਆ ਕਰਨ ਵਾਲਾ ਹੈ ਫਿਰ ਭੈ ਭੰਜਨ ਜਿੰਨੇ ਵੀ ਬੈਠੇ ਹੋ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਤੇ ਹਰੇਕ ਦੇ ਅੰਦਰ ਹੈ ਕੋਈ ਦੁਸ਼ਮਣ ਤੋਂ ਡਰਦਾ ਹੈ ਕੋਈ ਭਵਿੱਖ ਤੋਂ ਡਰਦਾ ਹੈ ਕਿਸੇ ਨੂੰ ਰੁਤਬਾ ਖੋਸਣ ਦਾ ਡਰ ਹੈ ਕਿਸੇ ਨੂੰ ਇਹ ਡਰ ਹੈ ਬੱਚੇ ਹੀ ਕਹੇ ਵਿੱਚ ਨਾ ਰਹੇ ਕਿਸੇ ਨੂੰ ਇਹ ਵੀ ਡਰ ਹੈ ਕਿਧਰੇ ਘਰ ਵਿੱਚ ਧਰਮ ਹੀ ਨਾ ਰਿਹਾ ਜੇ ਸੰਸਾਰ ਦਾ ਡਰ ਨਹੀਂ ਤੇ ਇਹ ਤੈਅ ਹੈ ਮੌਤ ਦਾ ਡਰ ਤੇ ਸਭ ਨੂੰ ਹੀ ਹੈ ਅਕਾਲ ਪੁਰਖ ਐਸੀ ਬੁਲੰਦ ਹਸਤੀ ਹੈ ਜੋ ਨਿਰਭਉ ਹੈ ਔਰ ਨਿਰਭੈ ਪਦਵੀ ਬਖਸ਼ਦਾ ਹੈ ਭੰਜਨ ਗਰਕ ਕਰ ਦਿੰਦਾ ਹੈ ਹਰ ਪ੍ਰਕਾਰ ਦੇ ਡਰ ਨੂੰ ਜਿਹਨੇ ਪਰਿਵਾਰ ਬਖਸ਼ਿਆ ਸਵਾਸ ਬਖਸ਼ੇ ਇਹ ਇੰਦਰੇ ਬਖਸ਼ੇ ਅਮੁੱਲਾ ਸਰੀਰ ਬਖਸ਼ਿਆ ਸਾਹ ਬਖਸ਼ੇ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ ਜਿਹਨੇ ਦੁਨੀਆਂ ਦਿਖਾਈ ਹੈ ਕਹਿੰਦੇ ਉਹਦਾ ਜਸ ਕਰਦਾ ਹੀ ਨਹੀਂ ਸੰਸਾਰ ਦਾ ਜਸ ਕਰਦਾ ਮੇਰੇ ਰਿਸ਼ਤੇਦਾਰ ਮੇਰਾ ਪਰਿਵਾਰ ਮੇਰੇ ਬੱਚੇ ਮੇਰੀ ਘਰ ਵਾਲੀ ਮੇਰਾ ਮੇਰਾ ਉਹਨਾਂ ਨੂੰ ਆਉਂਦਾ ਜਿਹਨਾਂ ਛੱਡ ਦੇਣਾ ਹੈ ਜਿਹੜਾ ਅਸਲ ਵਿੱਚ ਮੇਰਾ ਹੈ ਜਿਹਦੀ ਜੋਤ ਅੰਦਰ ਹੈ ਕੱਢ ਲਵੇ ਤੂੰ ਰਾਜਾ ਹੈ ਜਾਂ ਭਿਖਾਰੀ ਹੈ ਮਿੱਟੀ ਦੀ ਢੇਰੀ ਹੈ ਇਹਦੋਂ ਵੱਧ ਔਕਾਤ ਨਹੀਂ ਕਿਸੇ ਦੀ ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ ਜੇ ਰਿਸ਼ਤੇਦਾਰਾਂ ਨਾਲ ਨਿਭ ਰਿਹਾ ਹੈ, ਸੰਸਾਰ ਵੇਖ ਰਿਹਾ ਹੈ, ਕਦਮ ਉਠਾ ਰਿਹਾ ਹੈ, ਤੇ ਤੈਨੂੰ ਇਹਨਾਂ ਤੇ ਖਿਆਲ ਚਾਹੀਦਾ ਨਾ ਵੀ ਉਹ ਜਿਹੜਾ ਤੇਰੇ ਅੰਦਰ ਹੈ ਉਹਦੇ ਬਲਬੂਤੇ, ਉਹਦੀ ਜੋਤ ਦੇ ਆਸਰੇ, ਹੁਣੇ ਸਾਹ ਖਿੱਚ ਲਵੇ, ਛਿਣ ਵਿੱਚ ਨਾਸ਼ ਹੋ ਜਾਵੇਗਾ। ਇੰਨੇ ਅਹਿਸਾਨ ਨੇ ਵਾਹਿਗੁਰੂ ਦੇ, ਇੰਨਾ ਕੁਝ ਬਖਸ਼ਦਾ ਹੈ, ਕਦੇ ਸ਼ੁਕਰ ਨਹੀਂ ਮਨਾਇਆ ਉੱਠ ਕੇ, ਕਦੇ ਨਹੀਂ ਸੋਚਿਆ ਵੀ ਅੱਜ ਕਈ ਸੁੱਤੇ ਹੀ ਨਹੀਂ ਉੱਠੇ, ਕਿਸੇ ਦੇ ਨੇਤਰਾਂ ਦੀ ਨਜ਼ਰ ਜਾਂਦੀ ਰਹੀ, ਸ਼ਰਵਣ ਸ਼ਕਤੀ ਜਾਂਦੀ ਰਹੀ, ਦੁਖੀ ਦੁੱਖ ਨੇ। ਜੇ ਤੈਨੂੰ ਸੁੱਖ ਹੈ, ਦੋ ਮਿੰਟ ਵੀ ਨਹੀਂ ਬੈਠਿਆ ਉਹਦੀ ਸ਼ਾਨ ਵਿੱਚ, ਉਹਦੀ ਯਾਦ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸੰਸਾਰ ਜਿਹਨੇ ਦਿੱਤਾ ਉਹਨੂੰ ਛੱਡ ਦਿੱਤਾ ਤੇ ਸੰਸਾਰ ਦੇ ਗੀਤ ਗਾਈ ਜਾਂਦਾ ਹੈ। ਪਰਮਾਤਮਾ ਦੇ ਗੀਤ ਗਾਉਣੇ ਛੱਡੇ ਹੋਏ ਨੇ, ਇਹ ਵੱਡੀ ਅਕ੍ਰਿਤ ਕਣਤਾ ਹੈ। ਜਿਹੜੇ ਗੀਤ ਗਾਉਂਦੇ ਨੇ ਨਾ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ, ਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ, ਉਹਨਾਂ ਦਾ ਡਰ ਮਿਟਦਾ ਹੈ, ਰੋਗ ਸੋਗ ਮਿਟਦੇ ਨੇ, ਮੌਤ ਦਾ ਭੈ ਮਿਟ ਜਾਂਦਾ ਹੈ। 10 ਲੱਖ ਦੇ ਇਰਦ ਗਿਰਦ ਸਿੱਖ ਜਗਤ ਵਿੱਚ ਸ਼ਹੀਦੀ ਹੈ। ਇਹਨਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਗੀਤ ਗਾਏ, ਤਾਂ ਹੀ ਤੇ ਚਰਖੜੀਆਂ ਚੜ ਗਏ, ਸੂਲੀ ਤੇ ਟੰਗੇ ਗਏ ਸੀ ਨਾ ਕਰਦੇ। ਬਾਣੀ ਐਸੀ ਪੇਨ ਕਿਲਰ ਹੈ, ਮੌਤ ਦਾ ਦੁੱਖਾਂ ਦਾ ਭੈ ਖਤਮ ਹੋ ਗਿਆ। ਦੂਸਰੀ ਤਰਫ ਜਿਹੜੇ ਗੁਰੂ ਪਰਮੇਸ਼ਰ ਨੂੰ ਭੁੱਲਦੇ ਨੇ, ਨਾਨਕ ਹਰ ਬਿਸਰਾਏ ਕੈ ਪੌਦੇ ਨਰਕ ਦੇ ਹਾਰ, ਦੁੱਖਾਂ ਦੇ ਨਰਕ ਵਿੱਚ 84 ਲੱਖ ਜੂਨਾਂ ਵਿੱਚ ਤੇ ਪ੍ਰਤੱਖ ਹੈਲ ਦੇ ਵਿੱਚ ਸੁੱਟੇ ਜਾਂਦੇ ਨੇ। ਤੋ ਕਹਿੰਦੇ ਉਸ ਵਾਹਿਗੁਰੂ ਦੇ ਗੀਤ ਗਾਇਆ ਕਰ।
ਸਵਾਨ ਪੂਛ ਜਿਉ ਭਇਓ ਨਾ ਸੂਦਾ, ਬਹੁਤ ਯਤਨ ਮੈਂ ਕੀਨਾ।
ਸਵਾਨ ਕੁੱਤਾ ਕਹਾਵਤ ਹੈ ਨਾ, ਨਾਲੀ ਵਿੱਚ ਪੂਛ ਦੇ ਛੱਡੋ ਭਾਵੇਂ 2-4 ਵਰੇ, ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਕਹਿੰਦੇ ਮਨ ਟੇਢੇ ਦਾ ਟੇਢਾ ਹੀ ਚੱਲਦਾ ਹੈ। ਲਾਖੇ ਨੂੰ ਸਮਝਾਓ ਵੀ ਇਹ ਕੂੜ ਹੈ, ਇਹ ਸੱਤਿਆ ਹੈ, ਫਿਰ ਕੂੜ ਵੱਲ ਲੱਗੇਗਾ। ਲਾਖੇ ਨੂੰ ਸਮਝਾਓ ਵੀ ਕੱਚ ਦੀ ਕੀਮਤ ਕੋਈ ਨਹੀਂ ਹੈ, ਇੱਧਰ ਹੀਰਾ ਹੈ, ਫਿਰ ਕੱਚ ਵੱਲ ਜਾਵੇਗਾ। ਇੱਧਰ ਜ਼ਹਿਰ ਹੈ, ਇੱਧਰ ਹੈ ਅੰਮ੍ਰਿਤ, ਫਿਰ ਜ਼ਹਿਰ ਵੱਲ ਜਾਵੇਗਾ। ਪਰਮਾਰਥ ਦਾ ਰਸਤਾ ਇਹਨੂੰ ਲੱਖ ਦਿਖਾਓ ਵੀ ਇਸ ਰਸਤੇ ਤੇ ਚੱਲਿਆ ਨਦਰੇ ਨਿਆਮਤ ਹਾਸਲ ਹੁੰਦੀ ਹੈ, ਗੁਰੂ ਨਾਨਕ ਦੀ ਜੀਵਨ ਸਫਲਾ ਹੁੰਦਾ, ਫਿਰ ਪੁੱਠੇ ਬੰਨੇ ਜਾਵੇਗਾ। ਹੱਥ ਵਿੱਚ ਦੀਵਾ ਵੀ ਹੋਵੇ ਗਿਆਨ ਦਾ, ਫਿਰ ਖੂਹ ਵਿੱਚ ਡਿੱਗੇਗਾ। ਕਹਿੰਦੇ ਕੁੱਤੇ ਦੀ ਪੂਛ ਵਰਗਾ ਮਨ ਹੈ, ਲੱਖ ਯਤਨ ਕਰੋ, ਸੰਸਾਰ ਹੀ ਕਮਾਉਂਦਾ ਹੈ, ਨਿਰੰਕਾਰ ਨੂੰ ਨਹੀਂ ਧਿਆਉਂਦਾ, ਇਹ ਕਦੇ ਸਿੱਧਾ ਨਹੀਂ ਚੱਲੇਗਾ। ਇਟਸ ਲਾਈਕ ਡੋਗਸ ਟੇਲ, ਕੁੱਤੇ ਦੀ ਪੂਛ ਵਰਗਾ ਹੈ, ਇਹਨੇ ਕਦੇ ਵੀ ਗੁਰੂ ਦਾ ਬਚਨ ਨਹੀਂ ਮੰਨਿਆ। ਬਾਣੀ 'ਚ ਲਫ਼ਜ਼ ਬਹੁਤ ਵਰਤਿਆ ਗਿਆ ਹੈ। ਮਹਾਰਾਜ ਕਹਿੰਦੇ ਨੇ, ਜਿਨ ਦੀਏ ਤਿਸ ਹੈ ਨਾ ਜਨ ਹੈ ਸਵਾਨ, ਅੰਮ੍ਰਿਤ ਰਸ ਖਾਵ ਹੈ ਖਾਨ ਪਾਨ। ਜਿਸ ਪਰਮੇਸ਼ਵਰ ਨੇ ਸੁੱਖ ਸਹੂਲਤਾਂ ਦਿੱਤੀਆਂ, ਬੁਰਕੀ ਪਾਈ, ਬੁਰਕੀ ਨਾ ਦਿੱਤੇ ਕਰਦਾ ਹੈ, ਪਰ ਬੁਰਕੀ ਪਾਉਣ ਵਾਲੇ ਲਈ ਵਫ਼ਾਦਾਰ ਨਹੀਂ ਹੈ, ਉਹਦੇ ਗੀਤ ਨਹੀਂ ਗਾਉਂਦਾ, ਉਹਦੇ ਦਰ 'ਤੇ ਨਹੀਂ ਭੌਂਕਦਾ, ਵਾਰਾ ਹੀ ਤੁਰਿਆ ਫਿਰਦਾ ਹੱਡਾ ਰੋੜੀ ਦੇ ਕੁੱਤੇ ਵਾਂਗੂ, ਕਦੇ ਇਹਨੂੰ ਤੁਰ ਪਿਆ, ਕਦੇ ਉਹਨੂੰ ਤੁਰ ਪਿਆ। ਇੱਥੇ ਕਿੰਨੇ ਰੱਬ ਬਣਾਏ ਹੋਏ ਨੇ ਲੋਕਾਂ ਨੇ, ਕੋਈ ਇੱਟਾਂ ਨੂੰ ਪੂਜੀ ਜਾਂਦਾ, ਕੋਈ ਕਬਰਾਂ ਨੂੰ ਪੂਜੀ ਜਾਂਦਾ ਹੈ। ਜਿਸ ਪਰਮੇਸ਼ਵਰ ਨੇ ਸਭ ਕੁਝ ਬਖਸ਼ਿਆ ਹੈ, ਉਹਦਾ ਕਦੇ ਧਿਆਨ ਨਹੀਂ ਲਾਇਆ, ਤੂੰ ਇਹਨਾਂ ਦੀ ਹਸਤੀ ਕੀ ਹੈ। ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਹੋ ਪ੍ਰਭ ਅੰਤਰ ਜਾਮੀ। ਜਗਿਆਸੂ ਇਹ ਗੱਲ ਕਹਿੰਦਾ ਹੈ, ਗੁਰਦੇਵ ਕਹਿੰਦੇ ਵੀ ਜਦੋਂ ਕੀਤਾ ਨਹੀਂ ਜਾਣਦੇ ਤੇ ਫਿਰ ਲੂਣ ਹਰਾਮੀ ਹੋ ਗਏ ਨਾ, ਲੂਣ ਖਾਂਦੇ ਨੇ, ਗੀਤ ਨਹੀਂ ਗਾਉਂਦੇ ਵਾਹਿਗੁਰੂ ਦੇ, ਗੀਤ ਇੱਧਰ ਉੱਧਰ ਲੋਕਾਂ ਦੇ ਗਾਈ ਜਾਂਦੇ ਨੇ। ਪਰ ਅੱਗੇ ਤਰਲਾ ਲਿਆ ਹੈ ਵੀ ਬਖਸ਼ਣਾ ਵੀ ਤੂੰ ਹੀ ਹੈ, ਸਾਡੇ ਵਿੱਚ ਗੁਨਾਹ ਬੜੇ ਨੇ,
ਸਾਡੇ ਤੇ ਕਿਰਪਾ ਕਰ, ਤੇਰੇ ਗੀਤ ਗਾਇਆ ਕਰੀਏ, ਅਕ੍ਰਿਤ ਕਣਨਾ ਬਣੀਏ, ਤੇਰਾ ਦਿੱਤਾ ਪੈਂਦੇ ਹੰਡਾਉਂਦੇ ਭੋਗਦੇ ਹਾਂ, ਤੇਰੀ ਵਡਿਆਈ ਕਰਿਆ ਕਰੀਏ। ਮਾੜੀ ਦੀ ਕੋਈ ਹੈਲਪ ਕਰ ਦੇਵੇ ਨਾ ਤੁਹਾਡੀ, ਥੈਂਕਸ ਆਖਣਗੇ, ਧੰਨਵਾਦ ਕਰਨਗੇ। ਰੁਮਾਲ ਹੀ ਡਿੱਗਿਆ ਕੋਈ ਫੜਾ ਦੇਵੇ ਤੇ ਬੜੇ ਨਾਰੇ ਲਾਉਣਗੇ ਜੀ, ਬਹੁਤ ਧੰਨਵਾਦ ਤੁਹਾਡਾ, ਦੁਨੀਆ ਸਵਾਰਤੀ ਤੁਸੀਂ। ਜਵਾਨੀ ਦਾ ਕੰਮ ਨਹੀਂ ਕੀਤਾ ਬੰਦੇ ਨੇ ਤੇ ਧੰਨਵਾਦ ਕਰਦਾ ਫਿਰਦਾ, ਤੇ ਜਿਸ ਪਰਮੇਸ਼ਵਰ ਨੇ ਸਭ ਬਖਸ਼ਿਆ ਹੈ ਉਹਦੇ ਲਈ ਨਹੀਂ ਦੋ ਢਾਈ ਮਿੰਟ ਬਹਿੰਦਾ ਹੈ ਸ਼ੁਕਰ ਮਨਾਉਂਦਾ। ਤੋ ਮਹਾਰਾਜ ਕਹਿੰਦੇ ਕੁੱਤੇ ਵਾਲਾ ਸੁਭਾਅ ਹੈ, ਬੋਟੀ ਕਿਧਰੋਂ ਖਾਂਦਾ ਭੌਂਕਦਾ ਕਿਧਰੇ ਹੈ। ਸਵਾਨ ਪੂਛ ਜਿਉਂ ਹੋਇਓ ਨਾ ਸੁਧੋ, ਕਹਿਓ ਨਾ ਕਾਨ ਧਰੈ, ਲਾਖੇ ਨੂੰ ਸਮਝਾਓ, ਇੱਧਰ ਦੀ ਗੱਲ ਸੁਣਦਾ ਉੱਧਰ ਦੀ ਕੱਢ ਦਿੰਦਾ ਹੈ, ਕੁੱਤੇ ਦੀ ਪੂਛ ਵਾਂਗੂ ਸਿੱਧਾ ਨਹੀਂ ਹੁੰਦਾ। ਟੇਢੇ ਦਾ ਟੇਢਾ ਕਹੋ ਨਾਨਕ, ਭੱਜ ਰਾਮ ਨਾਮ ਨਿਤ ਜਾਂਤੇ ਕਾਜ ਸਰੈ, ਹਜੇ ਵੀ ਸਮਝ ਜਾਓ, ਪ੍ਰਭੂ ਦੇ ਗੀਤ ਗਾਓ, ਦੁਨੀਆਂ ਵਿੱਚ ਵੀ ਵਿਘਨ ਮਿਟਣਗੇ, ਸੰਸਾਰ ਵੀ ਸੌਰ ਜਾਵੇਗਾ ਤੇ ਉਹ ਵੀ ਕਾਰਜ ਸਿੱਧ ਹੋਵੇਗਾ, ਪਰਮਾਰਥ ਦਾ ਰਸਤਾ ਮਾਲੂਮ ਪਵੇਗਾ, ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਨਿਜ਼ਾਤ ਮਿਲੇਗੀ।
ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ।
ਕਹਿੰਦੇ ਤਰਲਾ ਲਿਆ ਕਰ ਵਾਹਿਗੁਰੂ ਦਾ, ਮਹਾਰਾਜ ਮੇਰੇ ਵਿੱਚ ਲੱਖ ਔਗਣ ਨੇ ਪਰ ਮੈਂ ਤੇਰਾ ਨਾਮ ਜਪਦਾ ਹਾਂ, ਤੈਨੂੰ ਲਾਜ ਹੈ ਮੇਰੀ, ਤੈਨੂੰ ਸ਼ਰਮ ਹੈ, ਹਯਾ ਹੈ ਆਪਣੇ ਨਾਮ ਦੀ, ਕਿਉਂਕਿ ਜਿਹੜਾ ਤੇਰਾ ਨਾਮ ਜਪਦਾ ਹੈ, ਤੇਰਾ ਬਿਰਧ ਹੈ, ਨਿੱਤਿਅ ਕਰਮ ਹੈ, ਤੇਰੀ ਖਾਸੀਅਤ ਹੈ ਵੀ ਤੂੰ ਉਹਨੂੰ ਬਖਸ਼ ਲੈਂਦਾ ਹੈ। ਹੁਣ ਜਿਹਨੂੰ ਤਰਨਾ ਨਹੀਂ ਆਉਂਦਾ ਉਹ ਡੁੱਬੇਗਾ, ਤੇ ਤਾਰੂ ਦਾ ਕਰਮ ਹੁੰਦਾ ਉਹਨੂੰ ਬਾਹੋਂ ਫੜ ਕੇ ਪਾਰ ਲੈ ਜਾਣਾ। ਜਾਤ ਕਿਹੜੀ ਹੈ, ਕਿੰਨੇ ਕੁ ਗੁਣ ਨੇ ਤੇਰੇ ਵਿੱਚ, ਕਿੰਨੀ ਕੁ ਵਿੱਦਿਆ ਪ੍ਰਗਟ ਹੈ ਤੇਰੇ ਅੰਦਰ, ਕਿੰਨੇ ਕੁ ਕਰਮ ਧਰਮ ਕੀਤੇ ਨੇ, ਇਗੋਇਸਟਿਕ ਬਿਹੇਵੀਅਰ, ਮੈਂ ਮੇਰੀ ਛੱਡ ਦੇ, ਗੁਰੂ ਦੇ ਆਸਰੇ ਹੋ ਜਾ। ਜਿਵੇਂ ਬਾਣੀ ਜਾਂਦਾ ਨਾ ਲਿਖਿਆ, ਕਥੇ ਨਾ ਛੂਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਲੇਖੇ ਛੱਡੋ, ਬੜੇ ਉਗਣ ਨੇ, ਗੁਣ ਥੋੜੇ ਨੇ, ਨੇਕ ਨਾਮੀ ਨਹੀਂ ਹਾਂ, ਬਦਕਰਮੀ ਹਾਂ, ਦਾਵਾ ਛੱਡ ਦਿਓ, ਤੁਸੀਂ ਤਾਰਨ ਹਾਰੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਸਰੂਪ ਸਾਨੂੰ ਬਖਸ਼ੋ। ਬੜਾ ਸੋਹਣਾ ਫਾਰਸੀ ਵਿੱਚ ਭਾਈ ਨੰਦ ਲਾਲ ਕਹਿੰਦੇ ਨੇ, ਤਮਾਮ ਦੌਲਤ ਗੇਤੀ ਫਿਦਾਏ ਖਾਕੇ ਦਰਸ਼, ਕੇਤਾ ਫਿਦਾਸ਼ ਨਾ ਗਰਦਦ, ਕਸੇ ਬਜ਼ਾ ਨਾ ਰਸਦ। ਐ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ ਸਾਰੀ ਗੁਣਾਂ ਦੀ ਦੌਲਤ ਪ੍ਰਤੱਖ ਤਨ ਮਨ ਧਨ ਤੇਥੋਂ ਕੁਰਬਾਨ ਕਰ ਦਿੱਤਾ, ਅਹੰ ਵਾਰ ਦਿੱਤਾ, ਹੰਕਾਰ ਛੱਡ ਦਿੱਤਾ, ਮੈਨੂੰ ਪਤਾ ਹੈ ਇਹ ਸਭ ਕੁਝ ਛੱਡਿਆ ਹੀ ਟਿਕਾਣੇ ਪਹੁੰਚਿਆ ਜਾਣਾ ਹੈ, ਜਿੰਨਾ ਚਿਰ ਮੈਂ ਤੇ ਮੇਰੀ ਹੈ ਰੱਬ ਕਿੱਥੇ ਹੁੰਦਾ। ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ, ਜਦੋਂ ਮੈਂ ਮੇਰੀ ਮਿਟ ਜਾਂਦੀ ਹੈ ਫਿਰ ਪਰਮਾਤਮਾ ਆਸਰਾ ਦਿੰਦਾ ਹੈ। ਬੰਧਨ ਕਾਟ ਬਿਸਾਰੇ ਔਗਣ, ਆਪਣਾ ਬਿਰਧ ਸਮਾਰਿਆ, ਹੋਏ ਕਿਰਪਾਲ ਮਾਤ ਪਿਤ ਨਿਆਈ, ਬਾਰਕ ਜਿਉਂ ਪ੍ਰਿਤ ਪਾਰਿਆ, ਗੁਰਸਿੱਖ ਰਾਖੇ ਗੁਰ ਗੋਪਾਲ, ਕਾਢ ਲੀਏ ਮਹਾਂ ਭਵਜਲ ਤੇ ਆਪਣੀ ਨਦਰ ਨਿਹਾਲ। ਜਿਹੜਾ ਗੁਰੂ ਪਰਮੇਸ਼ਰ ਦੇ ਆਸਰੇ ਹੋ ਜਾਂਦਾ ਹੈ, ਜਿਹਦੇ ਤੇ ਗੁਰੂ ਪਰਮੇਸ਼ਰ ਦੀ ਨਦਰੇ ਨਿਆਮਤ ਹੋ ਜਾਂਦੀ ਹੈ, ਭਵ ਸਾਗਰ ਦੇ ਦੁੱਖਾਂ ਤੋਂ ਨਿਜ਼ਾਤ ਪਾ ਲੈਂਦਾ ਹੈ। ਗੁਰੂ ਲੋਕ ਪਰਲੋਕ ਨਿਭਦਾ ਹੈ, ਆਸਰਾ ਬਖਸ਼ਦਾ ਹੈ, ਲੋਕ ਦੇ ਦੁੱਖ ਵੀ ਨਹੀਂ ਸਤਾ ਪਾਉਂਦੇ ਤੇ ਪਰਲੋਕ ਵੀ ਨਰਕਾਂ ਤੋਂ ਨਿਜ਼ਾਤ ਮਿਲ ਜਾਂਦੀ ਹੈ। ਇਹ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਬਿਰਧ ਹੈ। ਦਾਸ ਇੱਥੇ ਸ਼੍ਰੀ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਖਾਲਸਾ ਸਾਜਨਾ ਦਿਵਸ ਆ ਰਿਹਾ ਹੈ, ਆਓ ਦੁਨੀਆਂ ਦੇ ਅਗੰਮੀ ਧਰਮ ਸਿੱਖ ਇਜ਼ਮ ਦੀ ਬਾਤ ਪਾਈਏ। 1756 ਬਿਕਰਮੀ ਸੰਮਤ 1 ਵੈਸਾਖ, 1699 ਦੀ ਵਿਸਾਖੀ, ਜਦੋਂ ਸਿੱਖ ਪੰਥ ਦੇ ਉੱਤੇ ਧਰਮ ਦੀ ਪਰਪੱਕ ਮੋਹਰ ਲੱਗੀ ਔਰ ਇਹ ਤੀਸਰਾ ਪੰਥ ਦੁਨੀਆਂ 'ਤੇ ਪ੍ਰਫੁੱਲਤ ਹੋਇਆ ਔਰ ਇਹ ਪ੍ਰਫੁੱਲਤ ਕਰਨੇ ਵਾਲਾ ਅਕਾਲ ਪੁਰਖ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਰੂਹੇ ਜ਼ਮੀਨ 'ਤੇ ਪ੍ਰਗਟ ਹੈ। ਉਹਦੀ ਸ਼ਾਨ ਵਿੱਚ ਬਾਣੀ ਦੇ ਬੋਲ ਨੇ, ਸਤਿਗੁਰ ਜੇਵਡ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਵਰਗਾ ਇੱਥੇ ਕੋਈ ਚਮਦਾ ਲਿਫਾਫਾ ਨਹੀਂ, ਨਾ ਕੋਈ ਹੋਇਆ ਹੈ ਨਾ ਹੋ ਸਕਦਾ ਹੈ। ਨੋ ਵਨ ਐਲਸ ਇਜ਼ ਐਜ਼ ਗ੍ਰੇਟ ਐਜ਼ ਗੁਰੂ ਗੋਬਿੰਦ ਸਿੰਘ। ਕਿਉਂ? ਦੁਨੀਆਂ 'ਤੇ ਅੱਗੇ ਜਿੰਨੇ ਵੀ ਮਹਾਂਪੁਰਸ਼ ਅਵਤਾਰ ਪੈਗੰਬਰ ਆਏ ਉਹ ਰੱਬ ਦੇ ਕਰਿੰਦੇ ਸਨ। ਇਸ ਵਾਰ ਪਰਮੇਸ਼ਵਰ ਦਾ ਸੁਪਰੀਮ ਲਾਰਡ ਦਾ ਟਰਾਂਸੈਂਡੈਂਟ ਲਾਰਡ ਉਹ ਆਪ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆਂ 'ਤੇ ਆਇਆ। ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ, ਉਹਦੀ ਅਜ਼ਮਤ ਹੈ। ਜਨਮ ਮਰਨ ਦੁੱਖ 'ਤੇ ਰਾਖੈ, ਮਾਇਆ ਬਿਖ ਫਿਰ ਬਹੁੜ ਨਾ ਚਾਖੈ। ਜਨਮ 'ਤੇ ਮਰਨ ਮਿਟਾਉਂਦਾ ਹੈ, ਮਾਇਆ ਦੀ ਪਕੜ ਤੋਂ ਛਡਾਉਂਦਾ ਹੈ। ਗੁਰ ਕੀ ਮਹਿਮਾ ਕਥਨ ਨਾ ਜਾਏ, ਗੁਰ ਪਰਮੇਸ਼ਰ ਸੱਚ ਹੈ ਨਾਏ। ਕੋਈ ਕਥਾਕਾਰ, ਕੋਈ ਰਾਗੀ, ਕੋਈ ਢਾਡੀ ਏ ਔਕਾਦ ਨਹੀਂ ਰੱਖਦਾ ਵੀ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਦਾ ਅੰਤ ਪਾ ਲਵੇ। ਉਹ ਸਾਗਰ ਹੈ, ਸਾਡੀ ਔਕਾਦ ਇੱਕ ਬੁਲਬਲੇ ਵਾਲੀ ਹੈ। ਬੜਾ ਸੋਹਣਾ ਭਾਈ ਨੰਦ ਲਾਲ ਫਾਰਸੀ ਵਿੱਚ ਬਚਨ ਕਰਦੇ ਨੇ, ਬਰਤਰ ਅਜ਼ਹਰ ਕਦਰ ਗੁਰ ਗੋਬਿੰਦ ਸਿੰਘ, ਜਾਵੇ ਦਾਨੀ ਸਦਰ ਗੁਰ ਗੋਬਿੰਦ ਸਿੰਘ। ਬਰਤਰ ਕਹਿੰਦੇ ਨੇ ਬਹੁਤ ਉੱਚਾ, ਕਦਰ ਕਹਿੰਦੇ ਨੇ ਮਰਾਤਬੇ ਨੂੰ, ਪਦਵੀ ਨੂੰ। ਦੁਨੀਆਂ 'ਤੇ ਜਿੰਨੇ ਵੀ ਮਹਾਂਪੁਰਸ਼ ਰਹਿਬਰ ਅਵਤਾਰ ਹੋਏ, ਭਾਈ ਨੰਦ ਲਾਲ ਕਹਿੰਦੇ ਉਹਨਾਂ ਸਭ ਅਵਤਾਰਾਂ ਮਹਾਂਪੁਰਸ਼ਾਂ ਨਾਲੋਂ ਬਹੁਤ ਉੱਚਾ ਗੁਰੂ ਗੋਬਿੰਦ ਸਿੰਘ ਹੈ। ਜਾਵੇਦਾਨੀ ਦਾ ਮਤਲਬ ਹੁੰਦਾ ਸਦਾ, ਸਦਰ ਆਉਂਦੇ ਨੇ ਪ੍ਰਧਾਨ ਨੂੰ। ਜਿੰਨੇ ਵੀ ਮਹਾਂਪੁਰਸ਼ ਰਹਿਬਰ ਦੁਨੀਆਂ 'ਤੇ ਨੇ, ਚਾਹੇ ਲੋਕ ਤੇ ਚਾਹੇ ਪਰਲੋਕ ਦੀ ਬਾਤ ਹੈ, ਸਾਰਿਆਂ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਹੈ। ਭਾਈ ਨੰਦ ਲਾਲ ਕਹਿੰਦਾ ਮੈਂ ਜਾਣਦਾ ਹਾਂ ਇਸ ਰੂਹੇ ਜ਼ਮੀਨ 'ਤੇ ਇਹਦਾ ਸਰੂਪ ਹੈ ਗੁਰੂ ਗੋਬਿੰਦ ਸਿੰਘ ਵਾਲਾ। ਜਦੋਂ ਆਤਮਕ ਮੰਡਲਾਂ ਵਿੱਚ ਉਡਾਰੀ ਲਾਈ ਦੀ ਹੈ ਤੇ ਉਹ ਅਕਾਲ ਪੁਰਖ ਇਹੀ ਗੁਰੂ ਗੋਬਿੰਦ ਸਿੰਘ ਨਜ਼ਰੀ ਆਉਂਦਾ ਹੈ, ਐਸਾ ਉਹਦਾ ਮਰਾਤਬਾ ਹੈ। ਕਿਉਂ ਲੋੜ ਪਈ ਖਾਲਸਾ ਪੰਥ ਪ੍ਰਗਟ ਕਰਨ ਦੀ? ਮਹਾਂਭਾਰਤ ਤੋਂ ਬਾਅਦ ਹਿੰਦੂ ਧਰਮ ਵਿੱਚ ਬੜੀ ਤਬਦੀਲੀ ਆ ਗਈ। ਜਾਤੀ ਭੇਦ ਦਾ ਜਿਹੜਾ ਵਿਤਕਰਾ ਸੀ ਫੈਲ ਗਿਆ, ਕੌਮੀ ਮਾਲਾ ਦੇ ਮਣਕੇ ਖੇਰੂੰ ਖੇਰੂੰ ਹੋ ਗਏ। ਕੋਈ ਦੇਵ ਪੂਜਾ ਕਰਦਾ ਹੈ, ਕੋਈ ਪ੍ਰਕਿਰਤੀ ਦੀ ਪੂਜਾ ਕਰਦਾ ਹੈ, ਸੂਰਜ ਚੰਦ ਕੋਈ ਪੂਜੀ ਜਾ ਰਿਹਾ ਹੈ, ਵੱਖੋ ਵੱਖ ਰਸਤੇ ਅਖਤਿਆਰ ਕਰ ਲਏ ਸਾਰਿਆਂ ਨੇ। ਹਜੇ ਕਿ ਸਨਾਤਨ ਮਤ ਦੇ ਵੇਦ ਇੱਕ ਨਿਰਗੁਣ ਦੀ ਗੱਲ ਕਰਦੇ ਨੇ, ਪਰ ਫਿਰ ਵੀ ਇੱਥੇ ਮੂਰਤੀ ਦੀ ਬਾਤ ਬਹੁਤੀ ਪ੍ਰਫੁੱਲਤ ਹੋ ਗਈ। ਜਦੋਂ ਘਰ ਵਿੱਚ ਏਕਤਾ ਨਾ ਰਹੇ ਤੇ ਫਿਰ ਸ਼ਰੀਕ ਸਿਰ ਤੇ ਆਣ ਦਮਾਮਾ ਵਜਾਉਂਦਾ ਹੈ। ਮਹਿਮੂਦ ਗਜ਼ਨਵੀ 1001 ਈਸਵੀ ਵਿੱਚ ਡੰਕੇ ਤੇ ਚੋਟ ਕਰਕੇ ਹਿੰਦੁਸਤਾਨ ਨੂੰ ਢਾ ਲੈਂਦਾ ਹੈ। ਕੋਈ ਉਹਦੇ ਸਮੇਂ ਟਿਕ ਨਾ ਸਕਿਆ। ਹੁਣ ਤੁਸੀਂ ਆਖੋਗੇ ਵੀ ਏਡੇ ਏਡੇ ਛੱਤਰੀ ਰਾਜੇ ਹੋਏ ਨੇ ਭਾਰਤ ਵਿੱਚ, ਗਜ਼ਨਵੀ ਕਿਵੇਂ ਮਾਰ ਮਾਰ ਗਿਆ? ਅਸਲ ਵਿੱਚ ਕਤਲੋ ਗਾਰਤ ਭਾਰਤ ਵਿੱਚ ਬੜੀ ਮੱਚੀ। ਜਦੋਂ ਬਾਹਰੀ ਤਾਕਤ ਨਾ ਰਵੇ ਉਦੋਂ ਆਪਸ ਵਿੱਚ ਟਕਰਾਅ ਖੜਾ ਹੋ ਜਾਂਦਾ ਹੈ, ਲਹੂ ਦੀਆਂ ਨਦੀਆਂ ਵਹਿ ਤੁਰੀਆਂ, ਲੋਕ ਦੁਖੀ ਸਨ, ਖੂਨ ਖਰਾਬੇ ਤੋਂ ਇੱਕ ਮਹਾਂਪੁਰਸ਼ ਦਾ ਆਗਾਜ਼ ਹੋਇਆ, ਮਹਾਤਮਾ ਬੁੱਧ। ਉਹਨੇ ਇੱਕ ਨਾਰਾ ਦਿੱਤਾ, ਅਹਿੰਸਾ ਪਰਮੋ ਧਰਮੰ, ਅਹਿੰਸਾ ਹੀ ਪਰਮ ਧਰਮ ਹੈ, ਝਗੜਾ ਛੱਡ ਦਿਓ। ਉਹਦੇ ਨਾਰੇ ਦਾ ਇੰਨਾ ਅਸਰ ਹੋਇਆ ਵੀ ਭਾਰਤ ਦੇ ਲੋਕ ਬੁੱਧਿਸਟ ਬਣ ਗਏ, ਹਥਿਆਰ ਛੱਡ ਦਿੱਤੇ, ਸ਼ਾਂਤੀ ਪ੍ਰਸਤ ਹੋ ਗਏ। ਤੇ ਜਦੋਂ ਤੁਸੀਂ ਪ੍ਰੈਕਟਿਸ ਛੱਡ ਦਿਓ, ਉਹ ਕਰਮ ਤੁਹਾਨੂੰ ਵਿਸਰ ਜਾਂਦਾ ਹੈ। ਮੁੱਠੀ ਭਰ ਸਿਪਾਹੀ ਲੈ ਕੇ ਗਜ਼ਨਵੀ ਆਇਆ, ਬੜੇ ਬੜੇ ਗਾਂਡੀਵ ਸੂਰੇ ਜਿਸ ਮੁਲਕ ਵਿੱਚ ਸਨ, ਜਿਹੜੇ ਤਲਵਾਰ ਚਲਾਉਣੀ ਵਿਸਾਰ ਗਏ ਸਨ, ਉਹ ਮਿੱਟੀ 'ਚ ਮਿਲਾ ਦਿੱਤੇ। ਸਮਾਂ ਲੰਘਦਾ ਗਿਆ, ਰਾਜ ਤਖ਼ਤ 'ਤੇ ਰਾਜੇ ਬਦਲਦੇ ਗਏ, ਪਰ ਇਹ ਜਿੰਨੇ ਵੀ ਰਾਜੇ ਸਨ ਤਕਰੀਬਨ ਇਸਲਾਮ ਤੋਂ ਬਿਲੋਂਗ ਕਰਦੇ ਸਨ, ਡਾਇਨੈਸਟੀਜ਼ ਬਦਲਦੀਆਂ ਗਈਆਂ। ਸਮਾਂ ਆਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਬਾਬਰ ਨੇ ਆਣ ਡੰਕੇ 'ਤੇ ਚੋਟ ਕੀਤੀ, ਐਸੀ ਮਾਰ ਮਚਾਈ ਉਸ ਜ਼ਾਲਮ ਨੇ। ਗੁਰਦੇਵ ਬਾਣੀ ਵਿੱਚ ਲਿਖਦੇ ਨੇ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦਨਾ ਆਇਆ। ਕਿੰਨੀ ਕੁ ਮਾਰ ਮਚੀ ਹੋਵੇਗੀ ਵੀ ਭਾਣਾ ਮੰਨਣ ਦਾ ਹੁਕਮ ਕਰਨ ਵਾਲੇ ਖੁਦ ਖੁਦਾ ਗੁਰੂ ਨਾਨਕ ਸਾਹਿਬ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਨੂੰ ਕਹਿੰਦੇ, ਤੈਨੂੰ ਦਰਦਨਾ ਆਇਆ। ਖੁਰਾਸਾਨ ਦਾ ਖਸਮ ਬਣ ਕੇ ਬਾਬਰ ਨੇ ਹਿੰਦੁਸਤਾਨ ਡਰਾਇਆ ਹੈ, ਖੁਰਾਸਾਨ ਜਿੱਤ ਕੇ ਹਿੰਦੁਸਤਾਨ ਨੂੰ ਜਿੱਤਣ ਆਇਆ ਹੈ। ਇੰਨੀ ਮਾਰ ਮੱਚੀ ਹੈ, ਤੈਨੂੰ ਤਰਸ ਕਿਉਂ ਨਾ ਆਇਆ। ਵਾਹਿਗੁਰੂ ਕਰਤਾ ਤੂੰ ਸਭਨਾ ਕਾ ਸੋਈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਖਤਾ ਸੀ ਹੋ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਈ। ਕਹਿੰਦੇ ਜੇ ਤੇ ਸ਼ੇਰ ਨਾਲ ਸ਼ੇਰ ਦਹਾੜੇ ਲੜੇ ਕੋਈ ਗਿਲਾ ਨਹੀਂ, ਬਰਾਬਰ ਦੀ ਟੱਕਰ ਹੈ, ਪਰ ਜੇ ਗਊਆਂ ਦੇ ਝੁੰਡ ਨੂੰ ਸ਼ੇਰ ਲਤਾੜ ਸੁੱਟੇ ਤੇ ਫਿਰ ਵਾਹਿਗੁਰੂ ਲਾਮਾ ਤੇ ਬਣਦਾ ਹੈ, ਫਿਰ ਸ਼ੇਰ ਦੇ ਮਾਲਕ ਨੂੰ ਪੁੱਛਣਾ ਤੇ ਬਣਦਾ, ਤੂੰ ਕਾਬੂ 'ਚ ਨਾ ਰੱਖਿਆ। ਤੋ ਵਾਹਿਗੁਰੂ ਤੇਰੇ ਹੁਕਮ 'ਚ ਹੀ ਬਾਬਰ ਹੈ, ਤੇਰੇ ਹੁਕਮ ਵਿੱਚ ਹੀ ਗਊਆਂ ਨੇ। ਗਊਆਂ ਕਿਹਨੂੰ ਆਖਿਆ? ਭਾਰਤ ਦੇ ਲੋਕਾਂ ਨੂੰ, ਕਿਉਂਕਿ ਬੜੇ ਨਿਰਮਾਣ ਹੋ ਗਏ ਸਨ। ਤੇ ਸੰਗਲ ਕਿਹਦੇ ਗਲ ਵਿੱਚ ਪੈਂਦਾ? ਗਊ ਦੇ, ਸ਼ੇਰ ਦੇ ਨਹੀਂ ਪੈਂਦਾ। ਗੁਰਦੇਵ ਨੇ ਕਿਹਾ, ਬਾਬਰ ਤੂੰ ਜਾਬਰ ਹੈ। ਵੇਖੋ ਉਹਨਾਂ ਕਲਯੁਗ ਦੇ ਰਾਜਿਆਂ ਦੇ ਲੱਛਣ ਦੱਸੇ ਨੇ, ਰਾਜੇ ਸਿਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦਾ ਪਾਇਨ ਘਾਉ, ਰਤ ਪਿਤ ਕੁੱਤ ਹੋ ਚੱਟ ਜਾਹੋ। ਕਹਿੰਦੇ ਕਲਯੁਗ ਦੇ ਰਾਜੇ ਸ਼ੇਰ ਵਰਗੇ। ਸ਼ੇਰ ਕੀ ਕਰਦਾ? ਹੱਕ ਮਾਰਦਾ ਹੈ, ਸ਼ਿਕਾਰ ਖੋ ਕੇ ਖਾਂਦਾ ਹੈ, ਪਰ ਇਹ ਵੀ ਉਹਦਾ ਸੁਭਾਅ ਹੈ, ਮੋਟਾ ਮੋਟਾ ਮਾਸ ਖਾ ਜਾਂਦਾ ਹੈ, ਅਤੇ ਜਿਹੜਾ ਹੱਡੀਆਂ ਨੂੰ ਥੋੜ੍ਹਾ ਬਹੁਤਾ ਲਹੂ ਲੱਗਾ ਰਹਿ ਜਾਂਦਾ, ਉਹ ਕੁੱਤੇ ਚੱਟਦੇ ਨੇ ਜੰਗਲ 'ਚ। ਕਹਿੰਦੇ ਕਲਯੁਗ ਦੇ ਰਾਜੇ ਸ਼ੇਰ ਵਰਗੇ, ਅਤੇ ਇਹਨਾਂ ਦੇ ਜਿਹੜੇ ਵਜ਼ੀਰ ਨੇ ਕੁੱਤਿਆਂ ਵਰਗੇ ਨੇ। ਮੋਟਾ ਮਾਲ ਲੋਕਾਂ ਤੋਂ ਇਹ ਖੋ ਕੇ ਖਾਂਦੇ ਸਨ ਰਾਜੇ, ਅਤੇ ਵਜ਼ੀਰ ਕੁੱਤਿਆਂ ਵਾਂਗੂ ਰਹਿੰਦਾ ਚੱਟ ਜਾਂਦੇ ਨੇ। ਅੱਜ ਦੀ ਵੀ ਹਾਲਤ ਇਹੀ ਹੈ ਤਕਰੀਬਨ ਹੀ, ਰਾਜਿਆਂ ਦਾ ਸੁਭਾਅ ਸ਼ੇਰ ਵਾਲਾ ਹੈ। ਵੱਡਾ ਮਾਲ ਛੱਕ ਜਾਂਦੇ ਨੇ, ਛੋਟੀ ਹਲਕੀ ਅਜ਼ਮਤ ਹੈ ਜਿਸ ਪ੍ਰਜਾ ਦੀ, ਉਹਨਾਂ ਨੂੰ ਵਜ਼ੀਰ ਕੁੱਤੇ ਬਣ ਕੇ ਚੱਟ ਲੈਂਦੇ ਨੇ, ਅਤੇ ਕੰਮ ਫਿਰ ਨੇਪਰੇ ਨਹੀਂ ਚੜਾਉਂਦੇ। ਐਸੀ ਬਾਬਰ ਹੁਣਾਂ ਦੀ ਹਾਲਤ ਸੀ ਕਲਯੁਗ ਦੇ ਰਾਜਿਆਂ ਦੀ। ਸਮਾਂ ਬਦਲਦਾ ਗਿਆ, ਭਾਰਤ ਵਰਸ਼ ਵਿੱਚ ਔਰੰਗਜ਼ੇਬ ਦਾ ਰਾਜ ਆਇਆ, ਉਹਨੂੰ ਖਲੀਫਾ ਬਣਨ ਦਾ ਚਾਅ ਚੜਿਆ ਵੀ ਮੈਂ ਇਸਲਾਮ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਪ੍ਰਫੁੱਲਤ ਕਰ ਦੇਣਾ ਹੈ, ਔਰ ਉਹਦੇ ਲਈ ਹਿੰਦੂਆਂ ਨੂੰ ਇਸਲਾਮ ਵਿੱਚ ਲਿਆਵਾਂਗਾ, ਦਾਰੁਲ ਹਰਬ ਤੋਂ ਦਾਰੁਲ ਇਸਲਾਮ ਕਰ ਦੇਵਾਂਗਾ। ਦਾਰੁਲ ਹਰਬ ਜਿੱਥੇ ਰਾਜ ਭਾਗ ਚਾਹੇ ਇਸਲਾਮ ਦਾ ਹੋਵੇ, ਪਰ ਪ੍ਰੈਕਟਿਸ ਹਰ ਧਰਮ ਦੀ ਹੋ ਸਕਦੀ ਹੈ। ਕੋਈ ਮੰਦਰ ਜਾਵੇ ਹਿੰਦੂ ਹੈ, ਗੁਰਦੁਆਰੇ ਜਾਵੇ ਸਿੱਖ ਹੈ, ਮੁਸਲਮਾਨ ਹੈ, ਮਸਜਿਦ ਜਾਵੇ ਕ੍ਰਿਸਚਨ ਹੈ, ਚਰਚ ਜਾਵੇ, ਆਪਣੇ ਇਸ਼ਟ ਦੀ ਪੂਜਾ ਕਰੇ, ਆਜ਼ਾਦੀ ਹੈ। ਦਾਰੁਲ ਇਸਲਾਮ ਜਿੱਥੇ ਰਾਜ ਇਸਲਾਮ ਦਾ, ਡੰਕਾ ਵੀ ਇਸਲਾਮ ਦਾ, ਮਰਿਆਦਾ ਵੀ ਇਸਲਾਮ ਦੀ, ਪੂਜਾ ਪ੍ਰਤਿਸ਼ਠਾ ਕੇਵਲ ਉਸੇ ਧਰਮ ਦੀ, ਕੋਈ ਧਰਮ ਹੋਰ ਜਿੱਥੇ ਨਾ ਰਹੇ। ਇਹ ਧਾਰ ਲਿਆ ਔਰੰਗਜ਼ੇਬ ਨੇ, ਮੈਂ ਕੋਈ ਨਹੀਂ ਰਹਿਣ ਦੇਣਾ। ਹੁਣ ਉਹਨੇ ਸੋਚਿਆ ਹਿੰਦੂਆਂ ਦੀ ਆਬਾਦੀ ਬੜੀ ਹੈ, ਇਕੱਲਾ ਇਕੱਲਾ ਜੰਜੂ ਲਾਵਾਂਗਾ, ਸਦੀਆਂ ਲੰਘ ਜਾਣੀਆਂ, ਕਨਵਰਟ ਨਹੀਂ ਹੋਣੇ। ਠੀਕ ਹੈ, ਕੁਝ ਪ੍ਰੇਮ ਨਾਲ ਕਨਵਰਟ ਕੀਤੇ, ਕੁਝ ਡਰਾਵਾ ਦੇ ਕੇ ਕਨਵਰਟ ਕੀਤੇ, ਕੁਝ ਲਾਲਚ ਨਾਲ ਧਰਮ ਤਬਦੀਲ ਕਰ ਲਏ, ਸਵਾ ਮਣ ਜੰਜੂ ਲਾ ਕੇ ਰੋਟੀ ਖਾਣ ਵਾਲਾ ਔਰੰਗਜ਼ੇਬ ਫਿਰ ਐਲਾਨ ਕਰਦਾ ਹੈ ਵੀ ਜਿੰਨਾ ਚਿਰ ਹਿੰਦੂ ਧਰਮ ਦੇ ਆਗੂਆਂ ਨੂੰ ਮੁਸਲਮਾਨ ਨਹੀਂ ਕਰਦੇ ਗੱਲ ਨਹੀਂ ਬਣਦੀ। ਅਤੇ ਆਗੂ ਕੌਣ ਸਨ? ਕਸ਼ਮੀਰੀ ਪੰਡਿਤ ਕਿਰਪਾ ਰਾਮ ਦੱਤ ਹੋਣੀ। ਅਤੇ ਤੁਹਾਨੂੰ ਪਤਾ ਹੈ ਜੇ ਆਗੂ ਧਰਮ ਛੱਡ ਦੇਵੇ ਤਾਂ ਉਹਦੀ ਫੋਲੋਇੰਗ ਪਿੱਛੇ ਹੀ ਧਰਮ ਛੱਡਦੀ ਹੈ। ਜਿਹੜੇ ਆਉਂਦੇ ਨਾ, ਨਹੀਂ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਨਹੀਂ ਬਚਾਇਆ, ਇਕੱਲੇ ਕਸ਼ਮੀਰੀ ਪੰਡਿਤ ਹੀ ਬਚਾਏ ਨੇ, ਉਹ ਕੰਨ ਖੋਲ ਕੇ ਸੁਣ ਲਓ। ਜੇ ਸਨਾਤਨ ਮਤ ਦੇ ਆਗੂ ਜੋ ਬ੍ਰਾਹਮਣ ਸਨ, ਕਸ਼ਮੀਰੀ ਪੰਡਿਤ ਸਨ, ਉਹ ਇਸਲਾਮ ਵਿੱਚ ਚਲੇ ਜਾਂਦੇ ਤੇ ਤੁਸੀਂ ਪਿੱਛੇ ਹੀ ਇਸਲਾਮ ਵਿੱਚ ਜਾਣਾ ਸੀ। ਇੱਕ ਰਾਜਾ ਅਸ਼ੋਕ ਸੀ ਜਿਹੜਾ ਬੁੱਧਿਸਟ ਬਣਿਆ ਸੀ, ਸਾਰੀ ਪ੍ਰਜਾ ਭਾਰਤ ਦੀ ਪਿੱਛੇ ਹੀ ਬੁੱਧਿਜ਼ਮ ਵਿੱਚ ਪ੍ਰਵੇਸ਼ ਕਰ ਗਈ ਸੀ। ਰਾਜੇ ਲੋਕ, ਆਗੂ ਲੋਕ ਜਦੋਂ ਧਰਮ ਛੱਡ ਦਿੰਦੇ ਨੇ ਤੇ ਫੋਲੋਇੰਗ ਪ੍ਰਜਾ ਪਿੱਛੇ ਹੀ ਧਰਮ ਛੱਡਦੀ ਹੈ। ਕਿਰਪਾ ਰਾਮ ਦੱਤ 500 ਪੰਡਤਾਂ ਦਾ ਵਫਦ ਲੈ ਕੇ ਖੁਦ ਖੁਦਾ ਗੁਰੂ ਤੇਗ ਬਹਾਦਰ ਦੀ ਸ਼ਰਨ ਗਿਆ। ਰੱਖੋ ਅਬ ਹਿੰਦਨ ਕੀ ਟੇਕ, ਨਾਹਿਤ ਜਗ ਮੈਂ ਰਹੇ ਨਾ ਏਕ। ਬ੍ਰਿਜ ਭਾਸ਼ਾ ਦੇ ਬੋਲ ਨੇ ਕਵੀਰਾਜ ਸੰਤੋਖ ਸਿੰਘ, ਕਹਿੰਦੇ ਤਰਲਾ ਲਿਆ ਕਿਰਪਾ ਰਾਮ ਦੱਤ ਨੇ, ਐ ਗੁਰੂ ਤੇਗ ਬਹਾਦਰ ਹਿੰਦ ਧਰਮ ਡੁੱਬ ਚੱਲਿਆ ਏ, ਮੋਢਾ ਲਾ ਇੱਦਾਂ ਬੰਨੇ ਲਾ ਦੇ ਜਿੱਦਾਂ ਬਾਬੇ ਮੱਖਣ ਸ਼ਾਹ ਲਬਾਣੇ ਦਾ ਬੇੜਾ ਬੰਨੇ ਲਾਇਆ ਸੀ, ਸਾਖੀ ਪ੍ਰਚਲਿਤ ਸੀ। ਗੁਰਦੇਵ ਕਹਿੰਦੇ ਠੀਕ ਹੈ, ਔਰੰਗਜ਼ੇਬ ਨੂੰ ਇੱਕ ਗੱਲ ਕਹਿ ਦਿਓ, ਸਾਡਾ ਮੁਰਸ਼ਦ ਗੁਰੂ ਤੇਗ ਬਹਾਦਰ ਹੈ, ਜੇ ਤਾਂ ਉਹ ਝੁਕ ਜਾਵੇ ਦੀਨੇ ਇਸਲਾਮ ਵਿੱਚ ਆ ਜਾਵੇ ਤੇ ਸਾਰੇ ਹੀ ਹਿੰਦੂ ਸਿੱਖ ਕਲਮਾ ਪੜਨਗੇ, ਤੇ ਜੇ ਸਾਡਾ ਮੁਰਸ਼ਦ ਗੁਰੂ ਤੇਗ ਬਹਾਦਰ ਨਾ ਝੁਕਿਆ ਤੇ ਤੂੰ ਧੱਕੋ ਜ਼ੋਰੀ ਹਿੰਦੂਆਂ ਨੂੰ ਮੁਸਲਮਾਨ ਨਹੀਂ ਕਰੇਗਾ। ਭੂਏ ਚੜਿਆ ਸੀ ਔਰੰਗਜ਼ੇਬ, ਹੰਕਾਰਿਆ ਹੋਇਆ, ਕੁਰਾਨ ਦੀ ਕਸਮ ਉਠਾ ਬੈਠਾ, ਕਹਿੰਦਾ ਪੰਡਤੋ ਕਿੱਡੀ ਕੁ ਗੱਲ ਹੈ, ਮੇਰੇ ਲਈ ਇੱਕ ਫਕੀਰ ਨੂੰ ਝੁਕਾਉਣਾ ਕੋਈ ਔਖਾ ਨਹੀਂ, ਝੁਕਾ ਲਵਾਂਗਾ, ਤੁਸੀਂ ਤਿਆਰੀ ਕਰੋ ਜੰਜੂ ਲਾਉਣ ਦੀ। ਭੁਲੇਖਾ ਖਾ ਗਿਆ ਔਰੰਗਾ। ਦੀਨ ਦੁਨੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਆਰੀ ਕੀਤੀ ਹੈ ਸੀਸ ਦੇਣ ਦੀ, ਕਿਉਂਕਿ ਸਿਰੜ ਤੇ ਛੱਡਣਗੇ ਨਹੀਂ, ਰੱਬ ਕਿਸੇ ਅੱਗੇ ਝੁਕਦਾ ਨਹੀਂ ਹੁੰਦਾ, ਤੇ ਜਾਨ ਮਾਲ ਦੀ ਰੱਬ ਨੂੰ ਕੀ ਪਰਵਾਹ, ਸਰੀਰ ਹੀ ਮਿਟਣਾ ਹੈ, ਜੋਤ ਕਰਕੇ ਤੇ ਉਹਨੇ ਪ੍ਰਗਟ ਰਹਿਣਾ। 9 ਵਰਿਆਂ ਦੇ ਗੋਬਿੰਦ ਰਾਏ ਨੂੰ, ਫਰਜ਼ੰਦ ਨੂੰ ਪੁੱਛੀ ਲਿਆ, ਐ ਲਾਲ ਜੀ ਚੱਲਿਆ ਹਾਂ ਸੀਸ ਦੇਣ, ਤੁਹਾਡੇ ਲਈ ਮੁਸ਼ਕਿਲ ਘੜੀ ਆਵੇਗੀ, ਯਤੀਮ ਹੋ ਜਾਣਾ ਤੁਸੀਂ, ਤੇ ਯਤੀਮਾਂ ਦੀ ਹਾਲਤ ਬੜੀ ਬਦਤਰ ਹੁੰਦੀ ਹੈ ਸਮਾਜ ਵਿੱਚ, ਜਿਹੜਾ ਮਰਜ਼ੀ ਲੰਘਦਾ ਪਟੋਕੀ ਮਾਰ ਜਾਂਦਾ ਸਿਰ ਵਿੱਚ, ਵੀ ਇਹਦੇ ਸਿਰ ਤੇ ਕਿਹੜਾ ਬਾਪ ਹੈ, ਪੁੱਛੇਗਾ ਕੌਣ, ਦੁੱਖਾਂ ਲੱਦੀ ਘੜੀ ਆਉਣੀ ਹੈ ਤੁਹਾਡੇ ਤੇ, ਇਹ ਸੌਦਾ ਘਾਟੇ ਬੰਦਾ ਹੈ ਗੋਬਿੰਦ ਰਾਏ ਜੀ, ਤੁਹਾਡੀ ਕੀ ਵਿਚਾਰ ਹੈ? ਹੁਣ ਜੇ ਤੇ 9 ਵਰਿਆਂ ਦਾ ਕਾਕਾ ਤੁਹਾਡੇ ਕਾਕਿਆਂ ਵਰਗਾ ਹੁੰਦਾ ਤੇ ਗੱਲ ਹੋਰ ਹੁੰਦੀ, ਡਰ ਜਾਂਦਾ ਬਾਪੂ ਮੈਂ ਕਿੱਦਾਂ ਰਵਾਂਗਾ ਤੇਰੇ ਬਿਨਾਂ। ਇਹ ਤਿੰਨਾਂ ਲੋਕਾਂ ਦਾ ਖਸਮ ਸੀ ਗੋਬਿੰਦ ਰਾਏ। ਗਰਜਵੀਂ ਆਵਾਜ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੋਬਿੰਦ ਰਾਏ ਜੀ ਨੇ ਜਵਾਬ ਦਿੱਤਾ, ਬਾਪੂ ਜੀ ਜੇ ਤੁਹਾਡੇ ਸਿਰ ਦਿੱਤਿਆਂ ਗੋਬਿੰਦ ਰਾਏ ਯਤੀਮ ਹੁੰਦਾ ਏ ਤੇ ਹੋ ਜਾਵੇ, ਜੇ ਤੁਸੀਂ ਸਿਰ ਨਾ ਦਿੱਤਾ ਤੇ ਭਾਰਤ ਵਰਸ਼ ਦੇ ਲੱਖਾਂ ਬੱਚੇ ਯਤੀਮ ਹੋ ਜਾਣੇ ਨੇ, ਉੱਥੇ ਘਾਟਾ ਪਵੇਗਾ। ਇਹ ਸੌਦਾ ਫਾਇਦੇਮੰਦਾ ਏ ਜੇ ਤੁਹਾਡੇ ਸੀਸ ਦਿੱਤਿਆਂ ਭਾਰਤ ਵਰਸ਼ ਦੇ ਲੱਖਾਂ ਬਾਪ ਬਚ ਜਾਣ। ਗਏ ਨੇ ਮਹਾਰਾਜ ਆਗਰੇ, ਗ੍ਰਿਫਤਾਰੀ ਦਿੱਤੀ, ਔਰੰਗਜ਼ੇਬ ਦੇ ਹੁਕਮ ਵਿੱਚ ਚਾਂਦਨੀ ਚੌਂਕ ਸ਼ਹੀਦ ਕੀਤਾ ਗਿਆ। ਗਵਾਹੀ ਭਰੀ ਹੈ ਬਚਿੱਤਰ ਨਾਟਕ ਦੇ ਇਹਨਾਂ ਬੋਲਾਂ ਨੇ। ਗੁਰੂ ਗੋਬਿੰਦ ਸਿੰਘ ਦਸਮ ਬਾਣੀ ਵਿੱਚ ਕਹਿੰਦੇ ਨੇ, ਤਿਲਕ ਜੰਜੂ ਰਾਖਾ ਪ੍ਰਭਤਾਂ ਕਾ ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ, ਪਰ ਸੀ ਨਾ ਉੱਚਰੀ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਔਰੰਗਾ ਜ਼ਾਲਮ ਇਹ ਜ਼ੁਲਮ ਕਮਾ ਗਿਆ। ਗੁਰਦੇਵ ਗੁਰੂ ਤੇਗ ਬਹਾਦਰ ਨੇ ਸਿਰੜ ਨਾ ਛੱਡਿਆ, ਸਨਾਤਨ ਮਤ ਡੁੱਬਦਾ ਬਚ ਗਿਆ। ਅੱਜ ਜੇ ਮੰਦਰਾਂ ਦੇ ਟੱਲ ਖੜਕਦੇ ਨੇ, ਅੱਜ ਜੇ ਗਾਇਤਰੀ ਪੜੀ ਜਾਂਦੀ ਹੈ, ਅੱਜ ਜੇ ਮੰਦਰਾਂ ਦੀਆਂ ਚੋਟੀਆਂ ਬੁਲੰਦ ਨੇ, ਅੱਜ ਹਿੰਦੂ ਹਿੰਦੁਸਤਾਨ ਜੇ ਜ਼ਿੰਦਾ ਹੈ ਤੇ ਇਹ ਗੁਰੂ ਤੇਗ ਬਹਾਦਰ ਦੇ ਬਦੌਲਤ ਜ਼ਿੰਦਾ ਹੈ। ਜਿੰਨਾ ਚਾਹੇ ਮਤ ਸਨਾਤਨ ਸੀ, ਔਰੰਗਜ਼ੇਬ ਨੇ ਇਹਦੀ ਜੜ ਖੋਖਲੀ ਕਰ ਛੱਡੀ ਸੀ। ਔਰੰਗਜ਼ੇਬ ਦੇ ਜ਼ੁਲਮਾਂ ਬਾਰੇ ਗੁਰੂ ਗੋਬਿੰਦ ਸਿੰਘ ਸਾਫ ਜ਼ਫਰਨਾਮੇ ਚ ਲਿਖਦੇ ਨੇ, ਕਿਉਂ ਮੈਨੂੰ ਖਾਲਸਾ ਪੰਥ ਸਾਜਣਾ ਪਿਆ, ਕਿਉਂ ਤਲਵਾਰ ਉਠਾਉਣੀ ਪਈ? ਕਹਿੰਦੇ ਖੁਸ਼ਸ਼ शाहे शाहान औरंगजेब के चालाक दस्त चाबक रकेब। ऐ औरंगजेब तू बादशाह है, तू तलवार दा तनी है, तेरी सिफत रब वर्गी उच्ची है। शहन शाहे औरंगजेब आलमीन केदार आए दौरस्त दूरस्त दीन। वेखण नू धार्मिक लिबास है तेरा, वेखण नू इस्लाम नू प्रफुल्लत करदा है, पर तेरा मन खोखला है धर्म वल्लों। जे वाकया ही धर्मी हुंदा रब दा बनाया बगीचा है, जिथे हिंदू सिख मुसलमान तरह तरह दे फुल वाहिगुरु ने पैदा कीते ने, तू सारे ही फुलां दे रंग मिटा के आखे एक तरह दा फुल इस्लाम ही खिड़िया रवे। ए रब दे भाणे च दखल है, और रब दे भाणे नू ना मनन वाला कदे धर्मी नहीं हुंदा। तू गर जबर आजज खाराशी मुकुन, कसम राबा तेशे तो राशी मुकुन। तू ताकत दे तेसे नाल लोकां दी छिल लाउना है, एक दिन रब दा तेसा चलेगा, तेरी छिल लथेगी, तैनू कोई बचाउण वाला नहीं रवेगा। और गुरु गोबिंद राय जी ने ये ऐलान कर दिता, औरंगजेब तू प्रेम दी भाषा नहीं समझदा, हुण तैनू कंडा बन के टकरांगा, क्योंकि तू फुल्लां नू विन्निया है। तू गऊआं दी निर्माणता नहीं समझी, तैनू शेर बन के टकरांगा। किस तरह गुलामां नू मनसूर बनाया, शेर बनाया। कल दे दीवान विच खालसा पंथ दी प्रगटना बारे आप संगत नाल सांझ पावांगे। भुल चुक दी खिमा दास इथे वाणी नू संकोचदा है, खंडे दी पौल छको गुरु वाले बनोए जीवन सफला होवे। आओ ए दो पंक्तियां पढ़ के फतेह बुलाउंदे हां।
सवान पूछ ज्यों भयो ना सूदा, बहुत जतन मैं कीनो, नानक लाज बिरद की राखो, नाम तुहारो लीनो।
वाहिगुरु जी का खालसा, वाहिगुरु जी की फतेह।